ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਅੰਤਰ ਕੀ ਗੱਤ ਤੁਮ ਹੀ ਜਾਨੀ ਤੁਝ ਹੀ ਪਾਹੇ ਨਬੇਰ ਬਖਸ਼ ਲੈ ਸਾਹਿਬ ਪ੍ਰਭ ਆਪਣੇ ਲਾਖ ਖਤ ਕਰ ਫੇਰ ਅੰਤਰ ਕੀ ਗੱਤ ਤੁਮ ਹੀ ਜਾਨੀ ਤੁਝ ਹੀ ਪਾਹੇ ਨਬੇਰ ਬਖਸ਼ ਲੈ ਸਾਹਿਬ ਪ੍ਰਭ ਆਪਣੇ ਲਾਖ ਖਤ ਕਰ ਫੇਰ ਪ੍ਰਭ ਜੀ ਤੂੰ ਮੇਰੇ ਠਾਕੁਰ ਨੇਰੇ ਹਰ ਚਰਨ ਸ਼ਰਨ ਮੋਹ ਚੇਰ ਰਹਾ ਬੇਸੁਮਾਰ ਬੇਅੰਤ ਸੁਆਮੀ ਉੱਚ ਗੁਣੀ ਗਹੇਰ ਕਾਟ ਸਿਲਕ ਕੀਨੋ ਆਪਣੋ ਦਾਸ ਤਉ ਨਾਨਕ ਕਹਾ ਨਿਹੋਰ ਬੇਸੁਮਾਰ ਬੇਅੰਤ ਸੁਆਮੀ ਉੱਚ ਗੁਣੀ ਗਹੇਰ ਕਾਟ ਸਿਲਕ ਕੀਨੋ ਆਪਣੋ ਦਾਸ ਤਉ ਨਾਨਕ ਕਹਾ ਨਿਹੋਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੂਬ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹੱਲੇ ਸਾਡੇ ਤੇ ਅਪਾਰ ਕਿਰਪਾ ਕਰਕੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਦੇ ਵਿੱਚ ਸਭ ਤੋਂ ਅਹਿਮ ਨੁਕਤਾ ਸਮਝਾਉਣ ਦਾ ਯਤਨ ਕੀਤਾ ਵੀ ਗੁਰਮੁਖ ਅਰਦਾਸ ਕਿਹਦੇ ਅੱਗੇ ਕੀਤੀ ਜਾਏ। ਹਰ ਮਜ਼ਹਬ ਦੇ ਵਿੱਚ ਭਾਵੇਂ ਉਹ ਸਾਈ ਵੀਰ ਹਨ ਭਾਵੇਂ ਹਿੰਦੂ ਭਰਾ ਨੇ ਭਾਵੇਂ ਮੁਸਲਮਾਨ ਵੀਰ ਨੇ ਸਾਰੇ ਦੇ ਸਾਰੇ ਉਸ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਨ। ਇਹ ਵੱਖਰੀ ਗੱਲ ਹੈ ਵੀ ਸ਼ਬਦਾਂ ਦਾ ਵਾਧਾ ਘਾਟਾ ਹੈ। ਮੁਸਲਮਾਨ ਭਰਾ ਦੁਆ ਕਹਿੰਦੇ ਹਨ, ਈਸਾਈ ਵੀਰ ਪ੍ਰੇਅਰ ਕਹਿੰਦੇ ਨੇ, ਤੇ ਜਿਹੜੇ ਹਿੰਦੂ ਭਰਾ ਹਨ ਉਹ ਪ੍ਰਾਰਥਨਾ ਕਹਿੰਦੇ ਹਨ। ਆਪਾਂ ਗੁਰਮਤ ਦੇ ਮੁਤਾਬਕ ਜੋ ਬੇਨਤੀ ਕਰਦੇ ਉਹਨੂੰ ਕਹਿੰਦੇ ਨੇ ਅਰਦਾਸ। ਜਿਹੜਾ ਅਰਦਾਸ ਸ਼ਬਦ ਹੈ ਇਹ ਪੰਜਾਬੀ ਦਾ ਨਹੀਂ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਫਾਰਸੀ ਭਾਸ਼ਾ ਦਾ। ਦੋ ਸ਼ਬਦਾਂ ਦਾ ਕੰਬੀਨੇਸ਼ਨ ਅਰਜੇ ਦਾਸਤਾਨ, ਜਿਵੇਂ ਆਪਾਂ ਪੰਜਾਬ ਪੜ੍ਹਦੇ ਨਾ ਪੰਜ ਆਬ, ਇਸੇ ਤਰ੍ਹਾਂ ਅਰਦਾਸ ਦੋ ਪੱਖਾਂ ਦਾ ਸੁਮੇਲ ਹੈ, ਅਰਜੇ ਦਾਸਤਾਨ। ਹਰ ਮਨੁੱਖ ਕਿਸੇ ਨਾ ਕਿਸੇ ਕਾਰਨ ਕਰਕੇ ਪ੍ਰਾਮ ਹੈ, ਹਰ ਮਨੁੱਖ ਦੀ ਕੋਈ ਨਾ ਕੋਈ ਮੰਗ ਹੈ, ਉਹਦਾ ਭਾਵ ਹੈ ਦਾਸਤਾਨ, ਤੇ ਅਰਜੇ ਦਾ ਭਾਵ ਹੁੰਦਾ ਬੇਨਤੀ। ਉਹ ਢੰਗ ਉਹ ਤਰੀਕਾ जिदे विच असीं अपनी वेदन अपनी दर्द अपने इष्ट दे अगे रखते हाँ। लेकिन अरदास असीं सारे करदे आपो अपने ढंग दे नाल जिन्नी कि सानूं वाहिगुरू ने सोझी बख्शी है। लेकिन सतगुरु पंचम पातशाह कहिंदे गुरसिखा अरदास किसी विशेष टारगेट ते कर निशाने ते कर इवें जड़े खड़े नूं मत्था ना टेक। साढ़े आम रवाज है बाबा बोड़ वाला बाबा बेरी वाला बाबा दौले शाह बाबा घोड़े शाह इत्यादिक पता नहीं किन्ने अंग की गिनती करते हैं। सतगुरु पंचम पातशाह कहिंदे भी गुरमुखा केवल ते केवल एक परमेश्वर अगे अरदास कर। उन्हों किसी ने गाड कह दिता किसी हरी कह दिता किसी अल्लाह कह दिता जिन्हों संकेत भाषा में कहने सुप्रीम पावर जिहड़ी सारे उपर कंट्रोलर है ना उस परमात्मा की अगे अरदास कर। और अरदास किस ढंग नाल की जाए सतगुरु पंचम पातशाह ने साढ़े ते तरस करके अज दे इस पावन पवित्र फरमान दे विच ये समझाया है अरदास किवें करनी है अरदास किहदी अगे करनी है। जिवें सतगुरु पातशाह रहमतां करनगे सरवण करो मन नूं गुरु की झूरी च लियाउण दा यतन करिए। बोलो सतनाम वाहिगुरु।
सतनाम श्री वाहे गुरु साहेब जी सोरठ महला पंजवा अंतर की गत तुम ही जानी तुझ ही पाहे न बेर।
आम रागां दे निजम दे मुताबक सोठ रागनी है। लेकिन सतगुरु पातशाह महाराज ने गुरु ग्रंथ सच्चे पातशाह दी पावन बाणी च भावें ओ रागनियां ने ते भावें राग ने उन्हां नूं राग कह करके सन्मानित किया है। राग माला दे विच इहनूं मेघ राग रागनी करके बयान किया दस्या है। सतगुरु पातशाह कहिंदे पातशाह मैं उच्ची उच्ची तैनूं बोल के की दसा तू साडी अंदर दी अवस्था नूं जाणदा है गत तों पाप अवस्था। बाबा फरीद जी ने जिवें साडे इक कई गल्लां चंगीआं हुंदीआं पर बाद विच ओह नुकसानदायक बन जांदीआं ने। स्पीकर बणिआ बड़ी चंगी बात क्योंकि मनुख नूं उच्ची बोलना औखा सी सुनना भी औखा हुंदा सी। लेकिन हुण एक तरीका बन गया कि जदों विशेष तौर पर अरदास हुंदी है ना जे किसी कारण करके स्पीकर बंद हो जाए तो घर वाले कहते भी साड़ी अरदास ही प्रवान नहीं हुई मन प्राप हो जाता कदी उन्हें उधरों खिंचणगे कदी उस पासे तो। बाबा फरीद जी कहिंदे फरीदा मुला मनारे क्या चढ़े साई ना बहरा होए जां कारण तू बाग दे दिल ही पीतर जोए। कहिंदे ने मौलवी साहब मनारे ते की चढ़दे हो जिहदे वास्ते तुसी अजान दे रहे हो तुहाडे अपने हिरदे दे अंदर है। मोला मुला मनारे क्या चढ़े साईं ना बहरा होए परमात्मा बोला नहीं जां कारण तू बांग दे दिल ही भीतर जोए जिहदे वास्ते तू बांगा देना वह गुरमुखा तेरे दिल दे अंदर है। इहो ही इत्थे अर्थ ने अंतर की गत तुम ही जानी हमरी बेदन तू जानता साहा अवर क्या जाने कोई बेदन तू पाप पीड़ा। हे मेरे मालका जेड़ी मेरे अंदर दी अवस्था है आप भली प्रकार जानते हो ते मेरे ते करहमत करनी मैं उलझिया होया ते मेरे आउन जान दा मसला मेरिया मन दिया परेशानियां जिन्हें भी संकट ने कृपा करनी तुसी मेरे ते रहमत करनी इन्हां नूं तुसी नबेड़ना है। ਨਿਬੇੜਨੇ ਤੋਂ ਭਾਵ ਖਤਮ ਕਰਨਾ, ਮੈਂ ਕੰਮ ਨਿਬੇੜ ਕੇ ਆਇਆ, ਕੰਮ ਖਤਮ ਕਰਕੇ ਆਇਆ। ਇਸ ਕਰਕੇ ਵਾਹਿਗੁਰੂ ਜਿਹੜੀ ਮੇਰੀ ਅੰਦਰ ਦੀ ਅਵਸਥਾ ਹੈ ਆਪ ਭਲੀ ਪ੍ਰਕਾਰ ਜਾਣਦੇ ਹੋ। ਮੈਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦਾ ਵੀ ਤੁਸੀਂ ਇਹ ਮੇਰੇ ਜੰਮਣ ਅਤੇ ਮਰਨ ਦਾ ਜੋ ਸੰਕਟ ਹੈ, ਇਹ ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਅਤੇ ਦੁਆਖ ਜਿਹੜੇ ਸੰਕਟ ਨੇ ਇਹ ਤੁਸੀਂ ਹੀ ਨਿਬੇੜਨੇ ਹਨ।
ਬਖਸ਼ ਲੈ ਸਾਹਿਬ ਪ੍ਰਭ ਆਪਣੇ।
ਸਾਡੇ ਗੁਰਮੁਖੋ ਦੂਜੀ ਕਮੀ ਇਹ ਹੈ ਕਿ ਆਪਾਂ ਕੋਈ ਵੀ ਕੰਮ ਕਰਦੇ ਤੇ ਆਪਾਂ ਰੱਬ ਸਿਰਸਾਨ ਕਰਦੇ ਹਾਂ। ਮੈਂ ਇੰਨਾ ਦਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨੀ ਬਾਣੀ ਪੜ੍ਹੀ। ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ ਹਾਂ। ਜਿਵੇਂ ਹੁਣ ਪੜ੍ਹੇ ਲਿਖੇ ਲੋਕ ਡਿਕਟੇਸ਼ਨ ਕਹਿਣ ਲੱਗ ਪਏ ਨੇ, ਅਤੇ ਜਦੋਂ ਅਸੀਂ ਸਕੂਲਾਂ 'ਚ ਪੜ੍ਹੇ ਉਦੋਂ ਕਹਿੰਦੇ ਸਨ ਪੂਰਨੇ ਪਾਉਣੇ, ਉਦੋਂ ਲੱਕੜ ਦੀਆਂ ਫੱਟੀਆਂ ਹੋਣੀਆਂ, ਗਾਜਣੀ ਮਲਣੀ, ਅਤੇ ਮੁੜ ਕੇ ਸਾਡੇ ਵੱਡੇ ਵਡੇਰੇ ਮਾਂ ਪਿਓ ਉਸਤਾਦ ਨੇ ਅਧਿਆਪਕ ਨੇ ਪੈਨਸ਼ਨ ਨਾਲ ਪੂਰਨੇ ਪਾਉਣੇ, ਅਤੇ ਉੱਪਰ ਉੱਪਰ ਮੁੜ ਕੇ ਵਿਦਿਆਰਥੀ ਨੇ ਲਿਖਣਾ ਅਤੇ ਜਾਂਚ ਆ ਜਾਣੀ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ, ਅਤੇ ਪੂਰਨੇ ਇਹ ਨੇ ਕਿ ਗੁਰਮੁਖਾ ਨੇਕ ਕੰਮ ਕਰਕੇ ਅਤੇ ਆਪਣੇ ਨੇਕ ਕੰਮਾਂ ਦੀ ਗਿਣਤੀ ਨਾ ਕਰ। ਆਪਾਂ ਤਕਰੀਬਨ ਕਹਿੰਦੇ ਮੈਂ ਇੰਨੇ ਪਾਠ ਕੀਤੇ, ਖਾਸ ਕਰਕੇ ਵੇਖਿਆ ਵੀ ਇਹ ਆਮ ਰਿਵਾਜ਼ ਚੱਲ ਪਿਆ ਵੀ ਜਿਵੇਂ ਪੰਚਮ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਮੈਂ 41 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਨੂੰ ਕੰਡੈਮਨੀ 'ਚ ਕਰ ਰਿਹਾ ਮਤਾਂ ਇਹਦਾ ਗਲਤ ਅਰਥ ਕਰਨਾ ਵੀ 41 ਪਾਠ ਕਰਨੇ ਗਲਤ ਨੇ ਜਾਂ ਪਾਠ ਕਰਨਾ ਗਲਤ ਹੈ, ਲੇਕਿਨ ਗੁਰਮੁਖਾ ਗਿਣਤੀ ਕਿਉਂ ਕਰਦਾ ਹੈ? ਪਾਠਾਂ ਦੀ ਗਿਣਤੀ ਤਾਂ ਕਰ ਲਈ, ਪਾਪਾਂ ਦੀ ਗਿਣਤੀ ਕੌਣ ਕਰੇਗਾ? ਆਪਾਂ ਕਿਵੇਂ ਗੁਨਾਹ ਕਰਦੇ ਹਾਂ? ਇੱਕ ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿੰਦਾ ਹੈ। ਕਈ ਗੁਰਮੁਖ ਪਿਆਰਿਆਂ ਨੂੰ ਸੁਣਿਆ ਵੀ ਗਿਆਨੀ ਜੀ ਮੈਂ ਜਿਉਂ ਜੰਮਿਆ ਮੈਂ ਕਦੇ ਕਿਸੇ ਨੂੰ ਉਂਗਲ ਨਹੀਂ ਲਾਈ। ਬੜੀ ਚੰਗੀ ਗੱਲ ਹੈ। ਮੈਂ ਕਦੇ ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਬੜੀ ਚੰਗੀ ਗੱਲ ਹੈ। ਜਿਹੜੀ ਮੈਂ ਤੀਜੀ ਗੱਲ ਕਹਿਣ ਲੱਗਾ ਹੈ ਤਾਂ ਕੌੜੀ ਪਰ ਹੈ ਸੱਚੀ। ਭਾਵੇਂ ਆਪਾਂ ਜਵਾਨੋਂ ਫਿੱਕਾ ਨਾ ਬੋਲੀਏ, ਭਾਵੇਂ ਕਿਸੇ ਨਾਲ ਲੜੀਏ ਝਗੜੀਏ ਨਾ, ਲੇਕਿਨ ਸਾਡੇ ਮਨ ਦੇ ਵਿੱਚ ਜਿਹੜੀ ਦੂਜੇ ਦੇ ਪ੍ਰਤੀ ਈਰਖਾ ਅਤੇ ਨਫ਼ਰਤ, ਇਹ ਵੀ ਸਭ ਤੋਂ ਵੱਡਾ ਪਾਪ ਜੇ। ਕੋਈ ਬੰਦਾ ਸੌਖੀ ਰੋਟੀ ਖਾਂਦਾ ਨਾ, ਅਤੇ ਆਪ ਆਮ ਕਹਿੰਦੇ ਵੀ ਕੱਲ੍ਹ ਭੁੱਖਾ ਮਰਦਾ ਸੀ, ਅੱਜ ਵੱਡਾ ਬਣਿਆ ਫਿਰਦਾ। ਅਤੇ ਜੇ ਵੱਡਾ ਬਣਿਆ ਤਾਂ ਕਰਤਾਰ ਨੇ ਬਣਾਇਆ, ਤੂੰ ਕਾਹਦਾ ਸਿੱਖ ਹੈ? ਜਦਕਿ ਅਸੀਂ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ। ਇਸ ਕਰਕੇ ਗੁਰਦੇਵ ਕਹਿੰਦੇ ਵੀ ਗੁਰਮੁਖਾ ਆਪਣੇ ਪੁੰਨਾਂ ਨੇਕ ਕੰਮਾਂ ਦੀ ਗਿਣਤੀ ਨਾ ਕਰ, ਕਿਉਂਕਿ ਆਪਾਂ ਪੜ੍ਹਦੇ ਹਾਂ ਹਮਰੀ ਗਣਤ ਨਾ ਗਣੀਆਂ ਕਾਈ। ਅਸੀਂ ਪੜ੍ਹਦੇ ਲੇਖੇ ਕਦੇ ਨਾ ਛੁੱਟੀਏ ਖਿਨ ਖਿਨ ਭੂਲਣ ਆਰ। ਉਹ ਸਿਧਾਂਤ ਇਸ ਪੰਕਤੀ ਵਿੱਚ ਬਖਸ਼ ਲਿਓ ਸਭ ਪ੍ਰਭ ਆਪਣੇ। ਹੇ ਮੇਰੇ ਵਾਹਿਗੁਰੂ ਤੂੰ ਸਾਡਾ, ਅਸੀਂ ਤੇਰੇ ਹਾਂ, ਸਾਡੇ ਔਗੁਣਾਂ ਨੂੰ ਨਾ ਚਿਤਾਰੀ ਅਤੇ ਸਾਨੂੰ ਬਖਸ਼ ਦੀ, ਸਾਡੇ 'ਤੇ ਕਿਰਪਾ ਕਰੀ, ਸਾਨੂੰ ਮਾਫ਼ ਕਰ ਦੇਵੀ।
ਲੱਖ ਖਤੇ ਕਰ ਫੇਰ।
ਭਾਈ ਸਾਹਿਬ ਨੇ ਪਾਠ ਕੀਤਾ, ਆਮ ਕਰਕੇ ਨੋਟ ਕੀਤਾ, ਕਈ ਗੁਰਮੁਖ ਪਿਆਰੇ ਇਹਦਾ ਉਚਾਰਨ ਗਲਤ ਕਰਦੇ ਨੇ, ਕਈ ਖੱਤੇ ਪੜ੍ਹਦੇ ਨੇ, ਖੱਤੇ ਜਿਵੇਂ ਅਸੀਂ ਖੱਤੇ ਬਹੁਤ ਕਮਾਉਂਦੇ। ਖੱਤਾ ਲਫ਼ਜ਼ ਹੈ ਪਰ ਇੱਥੇ ਨਹੀਂ ਲੱਗਦਾ। ਖੱਤਾ ਹੁੰਦਾ ਜਿਵੇਂ ਜ਼ਮੀਨ ਦਾ ਟੁਕੜਾ, ਖੱਤਾ ਮੈਨੂੰ ਆ ਗਿਆ, ਮੇਰੇ ਵੱਡੇ ਭਰਾ ਨੂੰ ਆ ਗਿਆ, ਮੇਰੇ ਚਾਚੇ ਦਾ ਖੱਤਾ ਹੈ। ਜਿਵੇਂ ਨੇ ਗੁਰਮੁਖ ਪਿਆਰੇ ਨੇ ਪੜ੍ਹਿਆ ਨਾ, ਇਹਨੂੰ ਪੋਲਾ ਕਰਕੇ ਖੱਤੇ ਪੜ੍ਹਨਾ, ਇਹਦਾ ਭਾਵ ਹੈ ਗੁਨਾਹ ਗਲਤੀਆਂ। ਲਾ ਖਤੇ ਕਰ ਫੇਰੋ। ਮਹਾਰਾਜ ਮੇਰੇ 'ਚ ਇੱਕ ਬਹੁਤ ਵੱਡੀ ਕਮਜ਼ੋਰੀ ਐਬ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੈਨੂੰ ਬਖਸ਼ ਲਾ, ਮੈਂ ਤਾਂ ਨਾਲੇ ਬੇਨਤੀ ਕੀਤੀ ਬਖਸ਼ ਲਾ, ਪਰ ਮੇਰੇ 'ਚ ਇੱਕ ਬਹੁਤ ਨਿਕੰਮੀ ਅਤੇ ਭੈੜੀ ਆਦਤ ਹੈ, ਮੈਂ ਵਾਰ ਵਾਰ ਗਲਤੀਆਂ ਫਿਰ ਕਰੀ ਜਾਂਦਾ। ਫੇਰੋ ਤੂੰ ਭਾਵ ਵਾਰ ਵਾਰ, ਖਤੇ ਤੂੰ ਭਾਵ ਗਲਤੀਆਂ। ਜਿਵੇਂ ਆਪਾਂ ਨੂੰ ਕਿਸੇ ਨੇ ਆਖਿਆ ਵੀ ਝਿੜਕਿਆ ਅਤੇ ਆਪਾਂ ਕਹਿੰਦੇ ਨੂੰ ਹੱਥ ਲਾ ਕੇ ਮੁੜ ਕੇ ਫਿਰ ਉਹ ਕਰੀ ਗਏ, ਇਹ ਭਾਵ ਹੈ। ਮਹਾਰਾਜ ਤੂੰ ਮੇਰੇ 'ਤੇ ਤਰਸ ਕਰ, ਮੇਰੇ 'ਤੇ ਰਹਿਮ ਕਰ, ਮੈਨੂੰ ਬਖਸ਼ ਲਾ, ਲੇਕਿਨ ਸਾਰਿਆਂ ਤੋਂ ਵੱਡਾ ਮੇਰੇ ਵਿੱਚ ਐਬ ਇਹ ਹੈ कि मैं वार वार घड़ी घड़ी ये गलतियां करता हां।
रब जी तू मेरो ठाकुर मेरो,
मैं किसी और देवी देवते पीर फकीर अगे अरदास नहीं करनी, तेरे अगे तां करनी है क्योंकि पैदा करने वाला भी तू, पालना करने वाला भी तू, लैदा करने वाला भी तू, और एक होर वड्डी गल भी तू बहुत लागे है। असी पंजाबी च एक आम लफ्ज बोलते हैं, ये एक कहावत है, रब नेड़े के कसुन, ये साड़ी आम भाषा का शब्द है। मैं बेनती करदा कि गुरमुखो कसुन लागे नहीं, रब ही लागे, कसुन भी तां लेगा जे रब ने अपनी कला पाई नहीं, तो कसुन भी नहीं लेना। जो सानू फटे ते पौंदे ने ना आपां वेहने आ, उदों अचेचे तौर ते साडियां बाहवां दे उपर रस्सी लगाई जांदी पई किते बाहवां फटे तो थले ना लमक जाण। असीं तां आपणियां बाहवां भी अपने नाल ही ला सकणियां, इस करके रब ही लागे है। मेरे पातशाह कहिंदे ने गुरमुखो प्रभ जी तू मेरे ठाकर मेरो, तेरे अगे तां बेनती कीती भी तू मालक है, पैदा करन वाला, पालना करन वाला, लैता करन वाला, ते बहुत लागे हैं। लागे कादा साडे हिरदे च वसदा तू,
हर चरण सरण मोह चेरो।
एक होर बेनती है, मैं तेरी शरण विच हाँ, मैं तेरी पनाह ली है, ते पनाह तां ली है क्योंकि मैं तेरा चेला, मैं तेरा सिख हाँ, मेरा तेरे ते अकीदा है।
रहाओ
विश्राम दे करके कृपा कर दे हन,
बेसुमार बेअंत स्वामी।
असीं प्रातन भारती साहित विच पढ़दे अध्यात्म ग्रंथ, ते उहदे विच देवतियां दी कला दी गिणती है। रामचंद्र जी ने 14 कला अवतार लिखिया, कृष्ण महाराज जी ने 16 कला अवतार लिखिया, परशुराम जी ने 4 कला अवतार लिखिया। कोई 4 कला अवतार, कोई 16 कला अवतार, कोई 14 कला अवतार, लेकिन वाहगुरु जे कोई तेरिया कला की गिनती करनी चाहे तो तेरिया शुमार ने, तू लेखे च नहीं, तेरिया शक्तियां दी, तेरिया कलां दी गिनती ने, बेशुमार तू भाव गिनती तो रहत, बेअंत तेरा सिरा नहीं, स्वामी तो तू मालक है।
उचो गुनी गहेरो,
जिवें आपां कहिंदे कि समुंदर इत्थों 5 मील डूंघा है, 1 किलोमीटर डूंघा फलाने थां तो, ते गहेरो दा अर्थ विद्वानां ने कीता निरहल, जिहदी मेजरमेंट नहीं हो सकदी। तेरे च इन्ने गुण ने जिहदा अर्थ कीता निरहल, गंभीर, तो इन्ना डूंघा इन्ना निरहल है, तेरे गुणा की गिनती नहीं की जा सकती।
काट सिलक कीनो अपनो दास रे,
उन्होंने तेरे अगे अरदास बेनती की थी, ते मैं भी बेनती करना, सिख तो पाप फासी जिन्होंने तेरे अगे दुआ की प्रार्थना की उन्हां दी जमा दी फांसी तो कढ़ देंदा है।
तौ नानक कहां निहोर,
सारा कुछ तू करन वाला है, ते होर किदा आसान है, क्योंकि जमा दी फांसी कटन वाला भी तू, मनुख दीआं लोड़ां पूरियां करन वाला भी तू, अंग संग भी तू, इस कारण करके ये सारा कुछ तू किया, मैं किसी का आसान नहीं चुकना, मैं केवल ते केवल तेरी अगों मंगना है। यह सी गुरमुखो हुक्मनामे की सूखम विचार। हुण जो लड़ीवार संथिया चल रही, क्योंकि शब्द काफी लमेरा है, ये अर्थ सरवण करो जी। हाँ,
बिलावल महला तीजा, आद पुरख आपे सृष्ट साजे।
हाँ जी,
आद पुरख आपे सृष्ट साजे।
जिहड़ी सृष्टि है ना, इहदे पैदा होण बारे वख वख मतां दे वख वख विचार हन। असाई दा मुतालिया करिए, ਤੇ ਉੱਥੇ ਬਾਈਬਲ ਦੇ ਵਿੱਚ ਦਰਜ ਹੈ ਕਿ ਉਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ 6 ਦਿਨਾਂ ਵਿੱਚ ਬਣਾਇਆ ਔਰ ਐਤਵਾਰ ਉਹਨੇ ਉਹਨੂੰ ਮੁਕੰਮਲ ਕਰਤਾ, ਛੁੱਟੀ ਕਰ ਦਿੱਤੀ। ਅਸੀਂ ਆਪਣੇ ਭਾਰਤੀ ਅਧਿਆਤਮਿਕ ਗ੍ਰੰਥਾਂ ਨੂੰ ਜਦੋਂ ਵਾਚਦੇ ਹਾਂ ਉੱਥੇ ਲਿਖਿਆ ਕਿ ਪਰਮਾਤਮਾ ਦੇ ਇੱਕ ਸ਼ਬਦ ਦੇ ਨਾਲ ਇਹ ਸ੍ਰਿਸ਼ਟੀ ਬਣੀ। ਇਹ ਵੱਖਰੀ ਗੱਲ ਹੈ ਕਿ ਉਸ ਅੱਖਰ ਦੇ ਵੱਖ ਵੱਖ ਨਾਂ ਰੱਖੇ ਨੇ, ਜਿਵੇਂ ਆਪਾਂ ਆ ਮਾਲਵੇ ਵਿੱਚ ਜਾਈਏ ਤਾਂ ਕਹਿੰਦੇ ਨੇ ਬਾਈ ਜੀ, ਅਤੇ ਜੇ ਆਪਾਂ ਵਾਝੇ ਚਾਹੁੰਦੇ ਤਾਂ ਭਾਉ, ਤਾਂ ਭਾਵ ਤਾਂ ਇੱਕੋ ਹੀ ਹੈ ਨਾ। ਇਸੇ ਪ੍ਰਕਾਰ ਈਸਾਈ ਭਰਾ ਕਹਿੰਦੇ ਕਿ ਖੁਦਾ ਨੇ ਲੁਗਾਸ ਕਿਹਾ ਅਤੇ ਸ੍ਰਿਸ਼ਟੀ ਬਣੀ। ਹਿੰਦੂ ਭਰਾਵਾਂ ਦੇ ਵਿਚਾਰ ਮੁਤਾਬਕ ਉਹਨੇ ਓਮ ਕਿਹਾ ਅਤੇ ਸ੍ਰਿਸ਼ਟੀ ਬਣੀ, ਔਰ ਜਿਹੜਾ ਕੰਠ ਪੁਰਾਣ ਹੈ ਉਹਦੇ ਜ਼ਿਕਰ ਆਉਂਦਾ ਵੀ ਪਰਮਾਤਮਾ ਨੇ ਓਅੰਕਾਰ ਕਿਹਾ ਅਤੇ ਸ੍ਰਿਸ਼ਟੀ ਬਣੀ। ਜਿਵੇਂ ਆਪਾਂ ਪੜ੍ਹਦੇ ਬਾਣੀ 'ਚ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸਹਿਲ ਯੁਗ ਭੈ, ਓਅੰਕਾਰ ਵੇਦ ਨਿਰਭੈ। ਦਸਮ ਪਾਤਸ਼ਾਹ ਕਹਿੰਦੇ ਪਰਲੋ ਆਦਿ ਏਕ ਅੰਕਾਰਾ ਜਲ ਥਲਮੀਲ ਕੀ ਉਪਸਾਰਾ। ਸੋ ਇਸ ਪ੍ਰਕਾਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਵੀ ਉਹ ਜਿਹੜਾ ਪਰਮਾਤਮਾ ਨਾ ਉਹਨੇ ਸਾਰੀ ਸ੍ਰਿਸ਼ਟੀ ਨੂੰ ਸਾਡਣਾ ਕੀਤਾ। ਫਿਰ ਆਪਾਂ ਪੁੱਛਾਂਗੇ ਵੀ ਉਹ ਹੈ ਕੌਣ। ਆਦਿ ਦਾ ਭਾਵ ਹੈ ਮੁੱਢ, ਜਦੋਂ ਕੁਝ ਵੀ ਨਹੀਂ ਸੀ ਉਦੋਂ ਸਾਰਿਆਂ ਦਾ ਮੁੱਢ, ਸਾਰਿਆਂ ਨੂੰ ਪ੍ਰਸ਼ਾਦ ਦੇਣ ਵਾਲਾ, ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹਨੇ ਇਸ ਸ੍ਰਿਸ਼ਟੀ ਨੂੰ, ਇਹ ਨਹੀਂ ਵੀ ਕਿਸੇ ਨੂੰ ਕਿਹਾ, ਆਪ ਸਾਡਣਾ ਕੀਤਾ।
ਜੀ ਜੰਤ ਮਾਇਆ ਮੋਹਿ ਪਾਜੇ।
ਸਾਡੇ ਮਨ ਵਿੱਚ ਇੱਕ ਸ਼ੰਕਾ ਆਉਂਦਾ ਵੀ ਭਾਈ ਸਾਹਿਬ ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਗੱਲ ਕਿਉਂ ਕਹੀ ਵੀ ਪਰਮਾਤਮਾ ਨੇ ਆਪ ਸਾਜੀ, ਇਹ ਕਿਉਂ ਆਖਿਆ, ਸ਼ੰਕਾ ਸਾਡਾ। ਉਹਦਾ ਜਵਾਬ ਇਹ ਹੈ, ਸਾਡੀ ਹਿੰਦੁਸਤਾਨ ਦੇ ਸਨਾਤਨ ਮਤ ਦੇ ਮੁਤਾਬਕ ਇਹ ਵਿਚਾਰ ਪ੍ਰਚਾਰ ਹੈ ਕਿ ਇਹ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ। ਜਿਵੇਂ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀ ਬਾਣ, ਲਾਏ ਦੀ ਭਾਵ ਲੈਤਾ ਕਰਨ ਵਾਲਾ ਉਹ ਸ਼ਿਵਜੀ ਜਿਹੜਾ ਸ੍ਰਿਸ਼ਟੀ ਨੂੰ ਖਤਮ ਕਰਦਾ। ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਡੇ 'ਤੇ ਦਇਆ ਕੀਤੀ, ਉਹ ਕਹਿੰਦੇ ਵੀ ਤੁਸੀਂ ਕਿਤੇ ਇਹਨਾਂ ਤਿੰਨਾਂ ਦੇ ਚੱਕਤ ਨਾ ਪੈ ਜਾਇਆ ਜੇ, ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਸੀ ਉਹਦੇ ਨਾਲ ਜੁੜਨਾ, ਉਹਨੂੰ ਕਹਿੰਦੇ ਨੇ ਆਦਿ ਪੁਰਖ। ਜੀਵਤ ਸੁਭਾਵ ਹੈ ਅਤੇ ਵੀ ਚਲਾਵਾ, ਇਹਨੂੰ ਪੰਜਾਬੀ ਦੀ ਵਿਆਕਰਨ ਵਿੱਚ ਕਹਿੰਦੇ ਅੰਨੇ ਪੁਰਖ, ਐੜੇ 'ਤੇ ਟਿੱਪੀ, ਨੰਨਾ 'ਤੇ ਯਈਆ, ਅੰਨੇ ਪੁਰਖ। ਜੇ ਅੰਗਰੇਜ਼ੀ ਦੇ ਵਿੱਚ ਇਹਦੀ ਵਿਆਖਿਆ ਕਰਨੀ ਤਾਂ ਉਹਨੂੰ ਕਹਿੰਦੇ ਨੇ ਥਰਡ ਪਰਸਨ। ਇਹਨਾਂ ਤਿੰਨਾਂ 'ਚ ਨਹੀਂ, ਇਹਨਾਂ ਤਿੰਨਾਂ ਦਾ ਕੰਟਰੋਲ ਉਹਨੂੰ ਕਹਿੰਦੇ ਨੇ ਆਦਿ ਪੁਰਖ। ਉਸ ਆਦਿ ਪੁਰਖ ਨੇ ਇਹ ਸ੍ਰਿਸ਼ਟੀ ਨੂੰ, ਜਿਹਨੂੰ ਆਪਾਂ ਦੁਨੀਆਂ ਕਹਿ ਦਿੱਤਾ, ਵੱਖ ਵੱਖ ਨਾਮ ਨੇ, ਉਹਨੂੰ ਸਾਜੇ ਘੜਨਾ ਕੀਤਾ, ਬਣਾਉਣਾ ਕੀਤਾ।
ਦੂਜੈ ਭਾਈ ਪਰਪੰਚ ਲਾਗੇ।
ਜੀ ਜੰਤ ਮਾਇਆ ਮੋਹਿ ਪਾਜੇ। ਜੀ ਤੋਂ ਭਾਵ ਸੂਖਮ, ਜਨ ਤੋਂ ਭਾਵ ਸਥੂਰ, ਮੁੜ ਕੇ ਉਹਨਾਂ ਵਿੱਚ ਮਾਇਆ ਦਾ ਮੋਹ ਪਾ ਦਿੱਤਾ। ਇਹ ਮੋਹ ਇੰਨਾ ਪ੍ਰਬਲ ਹੈ, ਕਿਸੇ ਦੀ ਗੱਲ ਨਹੀਂ, ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ। ਮੈਂ ਗ੍ਰੰਥ ਵੀ ਦ੍ਰਿਸ਼ਟਾਂਤ ਪੜ੍ਹਿਆ ਵੀ ਇੱਕ ਮਨੁੱਖ ਦਾ ਪੁੱਤਰ ਉਹਦੀ ਬਣਦੀ ਨਹੀਂ, ਬੜਾ ਪੈਸਾ ਉਹਦੇ ਕੋਲ, ਉਹਦੇ ਘਰੋਂ ਨਿਕਲ ਗਿਆ, ਲੜਕਾ ਵੀ ਨਿਕਲਿਆ ਅਤੇ ਬਾਪ ਨੇ ਵੀ ਕੱਢਿਆ। ਸਾਡਾ ਕਿੱਡਾ ਵੀ ਨਿਕੰਮਾ ਹੋਵੇ ਨਾ, ਘੜੀ ਦੀ ਘੜੀ ਗੁੱਸਾ ਆਉਂਦਾ ਅਤੇ ਮੁੜ ਕੇ ਆਪਾਂ ਫਿਰ ਕਹਿੰਦੇ ਕੋਈ ਨਹੀਂ ਆਪਣਾ ਜੂ ਆਇਆ, ਇਹ ਸਾਡੇ ਸਾਰਿਆਂ ਨਾਲ ਵਾਪਰਦੀ ਹੈ। ਉਹ ਬਜ਼ੁਰਗ ਨੇ ਆਖਰ ਅੰਤਮ ਸਮਾਂ ਜਿਵੇਂ ਸਾਰਿਆਂ 'ਤੇ ਆਉਂਦਾ, ਬੁੱਢਾ ਹੋ ਗਿਆ, ਉਹਨੇ ਥਾਂ ਥਾਂ 'ਤੇ ਇਸ਼ਤਿਹਾਰ ਬੇਜੀ ਕੀਤੀ ਵੀ ਮੈਂ ਆਪਣੇ ਪੁੱਤਰ ਨੂੰ ਬਖਸ਼ਿਆ ਅਤੇ ਆ ਜੇ ਆਪਣੀ ਜਾਇਦਾਦ ਸਾਂਭੇ, ਮੈਂ ਹੁਣ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਪ੍ਰਾਹੁਣਾ ਹੈ। ਮੈਂ ਬੇਨਤੀ ਕਰਨ ਲੱਗਾ ਜੀ ਜੰਤ ਮਾਇਆ ਮੋਹ ਪਾਜੇ ਸੂਖਮ ਤੇ ਸਥੂਲ ਜਿੰਨੇ ਵੀ ਜੀਵ ਨੇ ਉਸ ਪਰਮਾਤਮਾ ਨੇ ਉਹਨਾਂ ਦੇ ਅੰਦਰ ਮਾਇਆ ਦਾ ਮੋਹ ਪਾਇਆ। ਬੱਚੇ ਨੇ ਸੁਨੇਹਾ ਭੇਜਿਆ ਵੀ ਬਾਪੂ ਮੈਂ ਆ ਤਾਂ ਜਾਵਾਂਗਾ ਪਰ ਫਲਾਨੇ ਹੋਟਲ ਚ ਆਵਾਂਗਾ ਤੇ ਮੈਨੂੰ ਉੱਥੋਂ ਆ ਕੇ ਲੈ ਜੀ, ਮੇਰੀ ਵਿਜੇ ਦਾ ਵੀ ਮੈਂ ਆਪਣੇ ਆਪ ਘਰ ਨਹੀਂ ਜਾਣਾ। ਠੰਡ ਦਾ ਮੌਸਮ ਸੀ, ਬਾਪ ਚਲਾ ਗਿਆ, ਪੁੱਤ ਨੇ ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਧੇ, ਰਾਤ ਦਾ ਹਨੇਰਾ ਹੈ, ਕੁੰਡਾ ਖੜਕਾਇਆ ਤੇ ਕਹਿੰਦਾ ਅੰਦਰ ਵੜ ਜਾ, ਕਹਿੰਦਾ ਖਬਰਦਾਰ ਮੇਰੀ ਨੀਂਦ ਨਾ ਖਰਾਬ ਨਾ ਕਰ। ਇੱਕ ਸਮਝਾਉਣ ਲਈ ਦ੍ਰਿਸ਼ਟਾਂਤ ਘੜਿਆ ਸਾਡੇ ਵਿਦਵਾਨ ਭਰਾਵਾਂ ਨੇ। ਠੰਡ ਨਾਲ ਮੌਤ ਹੋ ਗਈ। ਹੋਟਲ ਵਿੱਚ ਚਰਚਾ ਚੱਲੀ ਵੀ ਇੱਥੇ ਇੱਕ ਮੁੰਡਾ ਮਰ ਗਿਆ ਗੱਭਰੂ, ਇੱਕਦਮ ਬੇਹੋਸ਼ ਹੋ ਗਿਆ, ਉਹਦੀਆਂ ਤਲੀਆਂ ਚੱਸੀਆਂ, ਮੂੰਹ 'ਚ ਪਾਣੀ ਪਾਇਆ ਬਜ਼ੁਰਗ ਦੇ 'ਚ ਤੇ ਕਹਿਣ ਲੱਗੇ ਨਹੀਂ ਜੀ ਤੁਹਾਡਾ ਨਹੀਂ ਮਰਿਆ, ਉਹ ਹੋਰ ਕਿਸੇ ਦਾ। ਉੱਠ ਕੇ ਖਲੋ ਗਿਆ, ਨਾ ਆਪਣਾ ਵੇਖਿਆ ਨਾ ਬਗਾਨਾ ਵੇਖਿਆ, ਜਦੋਂ ਕਿਹਾ ਵੀ ਤੇਰਾ ਤੇ ਬੇਹੋਸ਼ ਹੋ ਗਿਆ, ਇੱਥੇ ਪਣਤ ਹੈ। ਪਾਤਸ਼ਾਹ ਕਹਿੰਦੇ ਨਹੀਂ ਵੀ ਉਸ ਪਰਮਾਤਮਾ ਨੇ ਸੂਖਮ ਤੇ ਸਥੂਲ ਜੀ ਪੈਦਾ ਕਰਕੇ ਉਹਨਾਂ ਦੇ ਅੰਦਰ ਮੋਹ ਪਾਉਣਾ ਕੀਤਾ, ਜਿਹਨੂੰ ਗੁਰੂ ਪੰਚਮ ਪਾਤਸ਼ਾਹ ਮਰਜ ਕਹਿੰਦੇ ਨੇ, ਹੇ ਅਜਿਤ ਸੂਰ ਸੰਗਰਾਮ ਅਤ ਬਲਾਂ ਬੋ ਮਰਦਨੇ ਗਣ ਗੰਧਰਵ ਦੇਵ ਮਨੁੱਖੰ ਪਸ ਪੰਖੀ ਵਿਮੁਨ। ਨਿੱਕੇ ਨਿੱਕੇ ਆਪਾਂ ਚਿੜੀਆਂ ਵੇਹਨੇ ਆ, ਜਾਨਵਰ ਵੇਹਨੇ ਆ, ਧਰਤੀ ਤੋਂ ਨਿੱਕਾ ਜਿਹਾ ਦਾਣਾ ਚੁੱਕ ਕੇ ਤੇ ਆਪਣੇ ਬੋਰਡ ਦੇ ਮੂੰਹ 'ਚ ਪਾਉਂਦੇ ਨੇ। ਆਪਾਂ ਤਾਂ ਕਹਿ ਦੇਣੇ ਨੇ ਵੀ ਕੀ ਕਰੀਏ ਜੀ, ਬੁਢਾਪੇ ਦਾ ਸਹਾਰਾ ਵੀ ਮਾਪਿਆਂ ਨੂੰ ਸੰਭਾਲਣਗੇ। ਤੁਸੀਂ ਦੱਸੋ ਵੀ ਉਹ ਪੰਛੀ ਦਾ ਸਹਾਰਾ ਉਹਦੇ ਬੱਚਿਆਂ ਨੇ ਉਹਨਾਂ ਨੂੰ ਮੋਢਾ ਦੇਣਾ। ਇੱਕ ਅੰਨ ਦਾ ਭੋਰਾ ਚੁੱਕ ਕੇ ਉਹ ਪੰਛੀ ਆਪਣੇ ਬੋਰਡ ਦੇ ਮੂੰਹ 'ਚ ਪਾਉਂਦਾ ਹੈ। ਅਸੀਂ ਮੱਝਾਂ ਗਾਵਾਂ ਚੋਣੇ ਆ, ਕਈ ਵਾਰ ਸੁਭਾਅ ਦੀਆਂ ਕੌੜੀਆਂ ਹੁੰਦੀਆਂ, ਛੜਾਂ ਮਾਰਦੀਆਂ ਨੇ, ਲੇਕਿਨ ਜੇ ਉਹਦੇ ਬੱਚੇ ਨੂੰ ਛੱਡਦੀ ਹੈ ਤੇ ਉਹ ਛੱਡ ਨਹੀਂ ਜੇ ਮਾਰਦੀ। ਇਸ ਪ੍ਰਕਾਰ ਕਹਿਣ ਤੋਂ ਭਾਵ ਕਿ ਉਸ ਵਾਹਿਗੁਰੂ ਨੇ ਛੋਟੇ ਤੇ ਵੱਡੇ ਪੈਦਾ ਕਰਕੇ ਉਹਨਾਂ 'ਚ ਮੋਹ ਪਾਉਣਾ ਕੀਤਾ।
ਦੂਜੇ ਪਾਏ ਪਰਪੰਚ ਲਾਗੇ,
ਫਿਰ ਜਦੋਂ ਮਾਇਆ ਦਾ ਮੋਹ ਹੋ ਗਿਆ ਤੇ ਰੱਬ ਤਾਂ ਭੁੱਲ ਗਿਆ ਆਪਾਂ ਨੂੰ, ਜਿਵੇਂ ਆਪਾਂ ਪੜ੍ਹਦੇ ਬਾਣੀ 'ਚ ਦਾਤ ਪਿਆਰੀ ਵਿਸਰਿਆ ਦਤਾਰਾ। ਸਾਨੂੰ ਦਾਤਾਂ ਪਿਆਰੀਆਂ ਨੇ, ਜਿਹੜਾ ਦਾਤਾਂ ਦੇਣ ਵਾਲਾ ਉਹਦਾ ਕਦੇ ਖਿਆਲ ਹੀ ਨਹੀਂ ਆਇਆ, ਜਦਕਿ ਸਾਨੂੰ ਗੁਰਦੇਵ ਰੋਜ਼ਾਨਾ ਸੁਚੇਤ ਕਰਦੇ ਸਮਝਾਉਂਦੇ ਨੇ, ਸਿੱਖਾ ਗੋਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ। ਇੱਕ ਦਾਤਾ, ਲੇਕਿਨ ਸਾਨੂੰ ਦਾਤਾ ਨਹੀਂ ਚੇਤੇ ਰਹਿੰਦਾ, ਸਾਨੂੰ ਉਹਦੀਆਂ ਦਾਤਾਂ ਚੇਤੇ ਨੇ। ਦਾਤਾਂ ਦੂਜੇ ਭਾਏ ਪ੍ਰਪੰਚ ਲਾਗੇ, ਸੋ ਇਸ ਪ੍ਰਕਾਰ ਇੱਕ ਮਾਇਆ ਨੂੰ ਪਰਮਾਤਮਾ ਨੂੰ ਛੱਡ ਕੇ ਦਵੈਤ ਭਾਵ 'ਚ ਲੱਗੇ, ਜਿਹੜਾ ਇਹ ਸੰਸਾਰ ਦਾ ਪ੍ਰਪੰਚ ਛਾਲ ਹੈ ਨਾ, ਇਹਦੇ 'ਚ ਲੱਗੇ ਹੋਏ ਹਾਂ।
ਆਵਹਿ ਜਾਵਹਿ ਮਰਹਿ ਅਭਾਗੇ,
ਜਿਹੜਾ ਸ਼ਬਦ ਲਵਦੇ ਇੱਥੇ ਗੁਰਦੇਵ ਨੇ ਵਰਤਿਆ ਨਾ ਪ੍ਰਪੰਚ, ਤੇ ਆਪਾਂ ਕਵਾਂਗੇ ਭਾਈ ਸਾਹਿਬ ਉਹ ਕੀ ਹੁੰਦਾ ਹੈ, ਉਹ ਇਹ ਹੈ ਗੁਰਮੁਖੋ ਬਾਣੀ 'ਚ ਦੀ ਵਿਆਖਿਆ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਪਤਾ ਨਹੀਂ ਅਸੀਂ ਕਿੰਨਿਆਂ ਦੇ ਪਿਓ ਬਣੇ ਆ, ਕਿੰਨਿਆਂ ਦੇ ਪੁੱਤ ਬਣੇ, ਸਾਨੂੰ ਨਹੀਂ ਪਤਾ। ਮੈਂ ਤੀਜੀ ਜਮਾਤ 'ਚ ਹੁੰਦਾ ਸਾਂ ਛੋਟਾ ਜਿਹਾ, ਅਤੇ ਸਾਡੇ ਗੁਆਂਢ ਇੱਕ ਮਾਤਾ ਨੇ ਅੱਠੇ ਪਰ ਕੋਈ ਨਾ ਕੋਈ ਧਾਰਮਿਕ ਗ੍ਰੰਥ ਪੜ੍ਹਨਾ, ਅਤੇ ਮੈਨੂੰ ਆਵਾਜ਼ ਮਾਰ ਕਹਿੰਦੀ ਆ ਪੁੱਤ ਮੈਨੂੰ ਸੁਣਾ। ਉਹ ਕੀ ਸੀ? ਗੋਪੀ ਚੰਦ ਦਾ ਕਿੱਸਾ। ਮੈਂ ਤੀਜੀ 'ਚ ਪੜ੍ਹਦਾ ਸਾਂ, ਉਦੋਂ 8-9 ਸਾਲ ਦਾ ਹੋਵਾਂਗਾ। ਮੈਂ ਉਸ ਕਿੱਸੇ ਵਿੱਚ ਪੜ੍ਹਿਆ, ਮੈਨੂੰ ਉਹ ਅੱਜ ਵੀ ਗੱਲ ਚੇਤੇ ਹੈ। ਗੋਪੀ ਚੰਦ ਰਾਜਾ ਇਸ਼ਨਾਨ ਕਰ ਰਿਹਾ ਸੀ, ਉਹਦੀਆਂ ਰਾਣੀਆਂ ਇਸ਼ਨਾਨ ਕਰਾ ਰਹੀਆਂ ਸਨ, ਇਹ ਸਾਡੀ ਅਵਸਥਾ ਸਾਰਿਆਂ ਦੀ। ਕੋਈ ਮਹਾਤਮਾ ਆਇਆ ਖੈਰ ਲੈਣ ਲਈ, ਅਤੇ ਰਾਜਾ ਇਸ਼ਨਾਨ ਕਰ ਰਿਹਾ ਸੀ, ਰਾਣੀਆਂ ਉਹਦੀ ਕੋਈ ਪਿੰਡੇ 'ਤੇ ਪਾਣੀ ਪਾ ਰਹੀ, ਕੋਈ ਮਰਦੀ ਪਾਪ ਤਾਂ ਨਹੀਂ। ਮਹਾਤਮਾ ਪਰਾ ਹੋ ਕੇ ਉਹਨੇ ਦੂਜੇ ਪਾਸੇ ਮੂੰਹ ਕਰਕੇ ਉਹਦਾ ਹਾਸਾ ਨਿਕਲ ਗਿਆ, ਹੱਸ ਪਿਆ। ਇੱਕ ਰਾਣੀ ਵੇਖਿਆ ਅਤੇ ਕਹਿਣ ਲੱਗੀ, ਰਾਜਨ ਇਸ ਮਨੁੱਖ ਨੇ ਧਾਰਮਿਕ ਲਿਬਾਸ ਤਾਂ ਪਾਇਆ ਪਰ ਅੰਦਰ ਧਾਰਮਿਕ ਨਹੀਂ। ਇਹਨੂੰ ਪੁੱਛੋ ਭੀਸਣ ਵਾਲੀ ਗੱਲ ਕਿਹੜੀ ਹੈ। ਰਾਜੇ ਨੇ ਪਿੱਛੋਂ ਆਵਾਜ਼ ਮਾਰੀ ਗੋਪੀ ਚੰਦ ਨੇ ਵੀ ਬਾਬਾ ਜੀ ਕੀ ਗੱਲ ਹੈ, ਤੁਸੀਂ ਹੱਸੇ ਕਿਹੜੀ ਗੱਲ ਤੋਂ, ਮੈਂ ਕੋਈ ਗਲਤ ਕੰਮ ਕਰਦਾ? ਇਹ ਮੇਰੀਆਂ ਰਾਣੀਆਂ ਨੇ, ਮੈਂ ਇਹਨਾਂ ਦਾ ਰਾਜਾ ਮਾਲਕ ਹਾਂ, ਇਹ ਮੇਰੀਆਂ ਪਤਨੀਆਂ, ਮੈਂ ਪਤੀ ਤੇ ਬੁਰੀ ਗੱਲ ਕਿਹੜੀ ਹੈ? ਕਹਿੰਦੇ ਰਾਜਨ ਮੈਂ ਇਸ ਗੱਲ ਤੇ ਹੱਸਿਆ ਜਿਹੜੀ ਤੇਰੀ ਪਿੰਡਾਂ ਮਲਦੀ ਪੀਰ ਜਨਮ ਤੇਰੀ ਮਾਂ ਸੀ, ਕਿੱਥੇ ਮਾਂ ਤੇ ਕਿੱਥੇ ਪਤਨੀ? ਕਹਿੰਦੇ ਨੇ ਉਸ ਗੱਲ ਨਾਲ ਰਾਜੇ ਗੋਪੀ ਚੰਦ ਨੂੰ ਠੋਕਰ ਵੱਜੀ ਤੇ ਉਹ ਗੁਰਮੁਖ ਨਾਥ ਬਣ ਗਿਆ, ਜੋਗੀ ਬਣ ਗਿਆ। ਇਸ ਪ੍ਰਕਾਰ ਪਤਾ ਨਹੀਂ ਸਾਡੇ ਕਿੰਨੇ ਮਿੱਤਰ ਬਣਨੇ, ਕਿੰਨੇ ਦੁਸ਼ਮਣ ਬਣੇ, ਪਤਾ ਨਹੀਂ ਕਿਹੜੀ ਕਿਹੜੀ ਜੂਨ ਚੋਂ ਨਿਕਲੇ। ਗੁਰਬਾਣੀ ਨੇ ਇਸ ਗੱਲ ਤੇ ਮੋਹਰ ਵੀ ਲਾਈ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਤਾ ਨਹੀਂ ਅਸੀਂ ਪੰਛੀਆਂ ਦੇ ਜਨਮ ਕਿੰਨੇ ਭੋਗੇ, ਪਸ਼ੂਆਂ ਦੇ ਕਿੰਨੇ ਇਤਿਹਾਦਕ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਦਵੈਤ ਭਾਵ 'ਚ ਲੱਗ ਕੇ ਜਿਹੜਾ ਮਾਇਆ ਦਾ ਛੜ ਉਹਦੇ 'ਚ ਪੈ ਗਏ, ਆਵੇ ਜਾਏ ਮਰੇ ਅਭਾਗੇ। ਭਾਗਾਂ ਵਾਲਾ ਆਪਾਂ ਕਹਿੰਦੇ ਕਿਸਮਤ ਵਾਲਾ, ਅਭਾਗੇ ਤੋਂ ਵੱਧ ਕਿਸਮਤ। ਇਸ ਪ੍ਰਕਾਰ ਇਹ ਵੱਧ ਕਿਸਮਤ ਜੀਵ ਪਰਮਾਤਮਾ ਨੂੰ ਛੱਡ ਕੇ ਕਿਤੇ ਆ ਰਹੇ ਨੇ, ਕਿਤੇ ਜਾ ਰਹੇ ਨੇ, ਕਿਤੇ ਮਕਾਣਾ, ਕਿਤੇ ਵਧਾਈਆਂ, ਇਤਿਹਾਦਕ ਇਹ ਚੱਕਰ ਚੱਲਦਾ ਹੈ।
ਸਤਿਗੁਰ ਭੇਟਿਆ ਸੋਜੀ ਪਾਏ।
ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਭਲਿਆ ਜੇ ਮਨੁੱਖਾ ਜਨਮ ਮਿਲਿਆ ਹੈ ਤੇ ਸਤਿਗੁਰੂ ਨਾਲ ਸੰਪਰਕ ਕਰ ਤੇ ਇਸ ਗੱਲ ਦੀ ਤੈਨੂੰ ਸੋਝੀ ਪੈ ਜਾਏਗੀ।
ਪਰ ਪੰਚ ਚੂਕੈ ਸੱਚ ਸਮਾਏ।
ਇਸ ਪ੍ਰਕਾਰ ਜਿਹੜਾ ਵਲਛਲ ਮਾਇਆ ਦਾ ਚੱਕਰ ਇਹ ਤੇਰੇ ਅੰਦਰੋਂ ਚੁੱਕਿਆ ਜਾਏਗਾ, ਤੂੰ ਸੱਚ ਵਿੱਚ ਅਭੇਦ ਹੋ ਜਾਏਗਾ।
ਜਾ ਕੈ ਮਸਤਕ ਲਿਖਿਆ ਲੇਖ।
ਨਾਲ ਆਪਾਂ ਪੜ੍ਹਦੇ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖਿਆ, ਜਿਹੜੀ ਇਹ ਪੰਕਤੀ ਹੈ ਨਾ, ਪੰਕਤੀ ਸੱਚੀ ਪਰ ਇਹ ਆਪਾਂ ਇਹਦੀ ਗਲਤ ਵਰਤੋਂ ਬੜੀ ਕਰਦੇ ਹਾਂ, ਗਲਤ ਪ੍ਰਾਪੇ ਗੰਢਾ ਬੜਾ ਕਰਦੇ ਹਾਂ। ਗਲਤ ਪ੍ਰਾਪੇ ਗੰਢਾ ਕਿਵੇਂ? ਆ ਕਈ ਮਿਲਦੇ ਨੇ ਤੇ ਮੈਂ ਇੱਕ ਬੰਦੇ ਨੂੰ ਆਖਿਆ ਵੀ ਗੁਰਮੁਖਾ ਸ਼ਰਾਬ ਨਾ ਪੀਆ ਕਰ, ਆਪਾਂ ਗੁਰੂ ਕੇ ਸਿੱਖ। ਉਹਨੇ ਇਹ ਜਵਾਬ ਦਿੱਤਾ ਵੀ ਗਿਆਨੀ ਜੀ ਜਦੋਂ ਗੁਰੂ ਛਡਾਵੇਗਾ ਛੱਡ ਲਾਂਗੇ, ਵੇਖੋ ਬਹਾਨਾ। ਅਤੇ ਮੈਂ ਦੇਸੀ ਜਾਂ ਪੇਂਡੂ ਬੰਦਾ, ਮੈਂ ਕਿਹਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਤੇਰੇ ਮੂੰਹ ਨੂੰ ਗਲਾਸੀ ਲਾਵੇਗਾ ਨਾ, ਮੈਂ ਗਲਾਸੀ ਪੜ੍ਹ ਕੇ ਆਖਾਂਗਾ ਪਾਤਸ਼ਾਹ ਇਹਨੂੰ ਸ਼ਰਾਬ ਨਾ ਪਿਓ। ਕਿੰਨਾ ਬਹਾਨਾ ਪੀਰ ਨੂੰ ਆਪਣਾ ਜੀ ਕਰਦਾ ਅਤੇ ਕਹਿੰਦਾ ਜੀ ਜਦੋਂ ਗੁਰੂ ਛਡਾਏਗਾ। ਇਹਦਾ ਜਵਾਬ ਜੇ ਬਾਣੀ 'ਚ ਮਨ ਜਾਣੇ ਸਭ ਬਾਤ, ਜਾਣ ਥੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾ ਦੀਪ ਕੂਗੀ ਪਰੇ। ਗੁਰੂ ਕੇ ਬੋਲ ਕਹਿੰਦੇ ਨੇ ਮਨ ਸਾਰਾ ਕੁਝ ਜਾਣਦਾ ਪਰ ਫਿਰ ਇਹ ਮਾੜੇ ਕੰਮ ਕਰਦਾ। ਅਤੇ ਹਜ਼ੂਰ ਨੇ ਅੱਗੇ ਨਾਲ ਮਿਸਾਲ ਦਿੱਤੀ ਹੈ, ਕਿਸੇ ਨੂੰ ਦੀਵਾ ਫੜਾਇਆ ਹੋਵੇ ਅਤੇ ਉਹ ਜਾ ਕੇ ਖੂਹ ਛਾਲ ਮਾਰੇ, ਉੱਥੇ ਉਹਨੂੰ ਰੋਕੇਗਾ ਕੌਣ? ਮਾਫ਼ੀ ਦੇਣੀ ਆਪਾਂ ਕਿਸੇ ਨੂੰ ਨਾ ਕਹੀਏ, ਆਪਣੇ ਅੰਦਰ ਝਾਤੀ ਮਾਰੀਏ। ਅਸੀਂ ਜਦੋਂ ਵੀ ਮਾੜਾ ਕੰਮ ਕਰਦੇ ਹਾਂ ਗੁਰਮੁਖ ਅੰਦਰ ਲਾਲ ਬੱਤੀ ਜਗਦੀ ਵੀ ਮਿੱਤਰਾ ਇਹ ਕੰਮ ਨਾ ਕਰ ਮਾੜਾ ਹੀ, ਅਤੇ ਆਪਾਂ ਪਰਵਾਹ ਹੀ ਨਹੀਂ ਕਰਦੇ। ਜਦੋਂ ਆਪਾਂ ਮਾੜਾ ਕੰਮ ਕਰਦੇ ਨਾ ਕਿਸੇ ਨੂੰ ਨਹੀਂ ਕਹਿਣਾ, ਆਪਾਂ ਆਪਣੀ ਪੜਚੋਲ ਕਰੀਏ ਉਦੋਂ ਸਾਡੇ ਅੰਦਰ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆਤਮਾ, ਕਹਿ ਮੇਰਾ ਮਨ ਨਹੀਂ ਮੰਨਦਾ, ਮੇਰੀ ਆਤਮਾ ਕਹਿੰਦੀ ਸੀ ਇਹ ਕੰਮ ਨਾ ਕਰ, ਉਹਨੂੰ ਮਨ ਕਹਿ ਲਈਏ, ਉਹਨੂੰ ਆਤਮਾ ਕਹਿ ਦਈਏ। ਸਾਨੂੰ ਵਾਹਿਗੁਰੂ ਇਹਨੂੰ ਕਹਿੰਦੇ ਵਤਰੇਕ ਬੁੱਧੀ, ਸਾਨੂੰ ਪਰਮਾਤਮਾ ਸੁਚੇਤ ਕਰਦਾ ਵੀ ਭਾਈ ਇਹ ਬੁਰਾ ਕੰਮ ਨਾ ਕਰ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਪੰਚ ਵਲਛਲ ਹੈ ਨਾ, ਜੀ ਜੰਤ ਸੋ ਮਸਤਕ ਲਿਖਿਆ ਲੇਖ, ਜਾਂ ਕੇ ਮਸਤਕ ਲਿਖਿਆ ਲੇਖ। ਇਹਦਾ ਹੋਰ ਵੀ ਗੁਰਮੁਖੋ ਜਵਾਬ ਇਹ ਹੈ, ਮੰਨ ਲਓ ਵੀ ਆਪਣੇ ਕਰਮਾਂ 'ਚ ਨਹੀਂ ਲਿਖਿਆ ਅਤੇ ਜਿਹੜਾ ਆਪਾਂ ਮੱਥਾ ਟੇਕਦੇ ਨਾ, ਇਹਦਾ ਅਰਥ ਹੀ ਇਹੋ ਹੈ ਵੀ ਪਾਤਸ਼ਾਹ ਜੇ ਅੱਗੇ ਨਹੀਂ ਲਿਖਿਆ ਤਾਂ ਹੁਣ ਕਿਰਪਾ ਕਰਦੇ। ਜਿਹੜੇ ਆਪਾਂ ਗੁਰੂ ਅੱਗੇ ਮੱਥਾ ਰਗੜਦੇ ਨਾ, ਮੱਥਾ ਰਗੜਦੇ ਹਾਂ ਕਿਵੇਂ ਟੱਕਰਾਂ ਨਾ ਸਮਝੀਏ ਅਸੀਂ, ਕਿਉਂਕਿ ਸਾਡਾ ਗੁਰੂ ਸਮਰੱਥ ਹੈ ਅਤੇ ਆਪਾਂ ਗੁਰੂ ਅੱਗੇ ਮੱਥਾ ਰੱਖ ਕੇ ਅਤੇ ਆ ਕੇ ਪਾਤਸ਼ਾਹ ਜੇ ਅੱਗੇ ਨਹੀਂ ਲਿਖੇ ਬੀਬੀ ਸੁਲੱਖਣੀ ਵਾਲੀ ਗੱਲ, ਅਤੇ ਆਪਾਂ ਸਾਰੇ ਸਾਖੀ ਜਾਣਦੇ ਹਾਂ ਵੀ ਛੇਵੇਂ ਪਾਤਸ਼ਾਹ ਕਹਿੰਦੇ ਬੀਬਾ ਤੇਰੇ ਕਰਮਾਂ 'ਚ ਨਹੀਂ। ਇਹ ਕੋਲੋਂ ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਇਹ ਤਾਂ ਠੀਕ, ਕਰਮਾਂ 'ਚ ਨਹੀਂ, ਇੱਥੇ ਲਿਖਣ ਵਾਲਾ ਵੀ ਤੂੰ ਅਤੇ ਉੱਥੇ ਲਿਖਣ ਵਾਲਾ ਵੀ ਤੂੰ, ਜੇ ਨਹੀਂ ਲਿਖੇ ਤਾਂ ਲਿਖਦੇ ਇੱਕ ਨਹੀਂ, ਉਹਨੇ ਸੱਤ ਲਿਖ ਦਿੱਤੇ। ਪਰ ਸੱਤ ਲਿਖੇ ਤਾਂ जे बीबी ने जाके गुरु अरगोबिंद सच्चे पातशाह दे घोड़े की लगाम फड़ी चब्बे नहीं जिहड़ी साखियां ने जो इतिहास पढ़ते हैं तो ये घटना जिहड़ी घोड़े दे जाके खड़ोनी ये रमदास की घटना बाबा बुढ़ा साहब ने चढ़ाई की इतिहास पढ़ते हैं उत्ते इतिहास में बाबा बुढ़ा जी ने चढ़ाई की उदो चेचे तौर पर बीबी उत्थे गई एक घटना उत्थे दी ये वख इतिहास है कहन तो भाव कि जे साडे मत्थे च नहीं ना लिखिया तो लिखण वाला भी तू है मेरे पातशाह कहिंदे जा के मस्तक लिखिया लेख जिन्हां दे मत्थे ते लेख लिखिया जिन्हां दे कर्म चंगे हन
ताकै मन वसिया प्रभ एक
फिर गुरु बाबा जंड शाह ते बाबा घंडे शाह की पूजा नहीं जी करदे फिर की करदे ने ताकि मन वसिया प्रभ एक उन्हां दे मन विच केवल ते केवल एक वाहिगुरू वसिया फिर सवाल एक प्रभु दे वसन नाल की होवेगा हजूर ने खुद फरमाया कहिंदे प्रभ की सरन सगल भय लाथे दुख बिनसे सुख पाया तमाम दुखां दी निवृत्ति हो जाए कि सुख ही सुख है
विश्राम
देकर कृपा करते हैं
श्रेष्ठ उपाय आपे सब वेखै
सारी पाई जिहड़ी सृष्टि है ना इहनू पैदा करके ते मुड़ के वेख भी रहा जिमीदार ने कणक बीजी ते पानी नहीं लाया सुक जाती है पर जिहड़ा वाहिगुरु है ना वह इन्ना जिम्मेवार प्यो ने पैदा भी किया वेख भी रहा है साधी जी मिसाल अपने घर पुत पोतरे धियां जमिया बच्चे जमे भावें कोई गरीबों के घर पैदा हो भावें अमीर के घर जो टाइम आता पांच छह साल का आता वो पहले दंद उखड़ जाते तो नवे आ जाते हैं कदे किसी एप्लीकेशन दी भी रबा पहले दंद उखड़ गए तो साडे काके नवे दंद भेज दे कदे किसी फार्मनी जे भरिया भावें हिंदू भावें मुसलमान भावें गरीब है तो भावें अमीर वह एडा जिम्मेवार है मां का दुध घटना शुरू होया उन्हें दंद ला दते बड़ा प्यारा शेर उर्दू वाले बजुर्ग बोलते होंगे ने कहिंदे जब दांत न थे तब दूध दियो जब दांत दिए क्या अन्न ना दे है जो भलिया तेरे दंद नहीं सी उदो मां दे राही वाहिगुरु ने तेरे लिए दुध का प्रबंध किया हुण मां दा दुध घट गया ते रब ने तेनू दंदियां दे दित्तियां तिन्न चौं सालां दे होए कोई पंजां सालां दा दुध वाले दंद उखड़ गए नवें आ गए किसी ने अज तक फार्म नहीं जे भरिया भी साडे पोते पोतियां दे रब्बा दंद ला दे मेरे पातशाह कहिंदे ने भाई जिहड़ा ओह वाहिगुरु है ना सृष्ट उपाए आपे सब वेखे इस सृष्टि नूं बना करके वह वाहिगुरु खुद आप उन्हां नूं वेखदा है हर थां ते व्यापक है
कोई ना मेटै तेरा लेखै
आपां बड़े डरदे फलाने बाबे ने श्राप दे दिता मेरे पातशाह कहिंदे वाहिगुरु जिहड़ा तूं लिखदा ना दुनिया की कोई ताकत नूं बदल नहीं सकती मैं अमरीका गया कोई 15-20 साल हो गए सच जाणिया जी मैं इस गल तो बड़ा परेशान हाँ कि जे कोई दे तो उन्होंने वर दिती जाना जे नहीं दिता तो श्राप दिती जाने एक नौजवान बच्चा को 30 साल का होगा सिर उहदा मुंडिया पंजाबी मेरे गल लग के रोन लग पे भी बाबा जी मेरा की बनेगा मैं उन्हें जानता नहीं मैं क्या भी काका गल की कम सो कम बोलता सही कहिंदा जी तो बाबा जी आए संकार सेवा वाले एक तो मैं भी नवा नवा आया मेरे को पैसे नहीं तो मेरे को आखे भी मैं £1,000 दे डालर दे ते मेरे को पैसे नहीं सी ते मैं किसी के कोलों आधारे लैके उन्होंने 500 दिता डालर तो मैनू बाबा कह गया भी तू नरकां नूं जाएगा ये मैं हड बीती जी हड बीती कोलों नहीं जी बढ़ाई तो मेरा की बनेगा मैं गुरु मैं कहा तो कम बड़ा सौखा है पिंड भोला बंदा सी भोला मैं उसे मौके अरदास की थी भी पातशाह धन गुरु रामदास पातशाह मैं तेरे दर का सेवक हाँ जे गुरु घर ली $500 देन करके नरकां नूं जाना तो इन बेचारे नूं रहण दे मैनू लै जी मैं अरदास की न्यूयॉर्क हैरानी की गल भी तू उन्हें बेचारे ने $500 किसी को मंग के दिता तो तू अपने प्यो वाला बनाया भी नरक सुरक तू मामा लगता मैं फपदा नहीं इतने स्टेज पर एड्डी वड्डी बोलता भी तू की लगता है मेरे कहन तो भाव के गुरमुख इन्हां चक्करां च ना पाओ ਵਾਹਿਗੁਰੂ ਦੀ ਲਿਖਤ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਅੱਜ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਮੋਹਰ ਲਾ ਕੇ ਸਮਝਾ ਵੀ ਦਿੱਤਾ, ਕੋਈ ਨਾ ਮੇਟਾ ਤੇਰੇ ਲਿਖੇ, ਜਿਹੜੇ ਤੇਰੇ ਲਿਖੇ ਹੋਏ ਨਾ ਦੁਨੀਆ ਦੀ ਕੋਈ ਤਾਕਤ ਉਹਨੂੰ ਬਦਲ ਨਹੀਂ ਸਕਦੀ।
ਸਿੱਧ ਸਾਧਕ ਜੇ ਕੋ ਕਹੈ ਕਹਾਏ,
ਨਾ ਕੀਤਾ ਵੀ ਕੋਈ ਸਿੱਧ ਆਪਣੇ ਆਪ ਨੂੰ ਖੋਣ ਵਾਲਾ, ਕੋਈ ਸਾਧਨਾ ਕਰਨ ਵਾਲਾ ਆਪਣੇ ਆਪ ਨੂੰ ਕਹਾਉਂਦਾ ਕਿ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ।
ਪਰਮੇ ਭੂਲਾ ਆਵੈ ਜਾਏ,
ਸਾਨੂੰ ਗੁਰੂ ਅਮਰਦਾਸ ਪਾਤਸ਼ਾਹ 3 ਕਰੋੜਾਂ ਨਮਸਕਾਰਾਂ। ਹਜ਼ੂਰ ਕਹਿੰਦੇ ਭੁਲੇਖੇ ਜਾਓ, ਜਿਹੜਾ ਕਹਿੰਦਾ ਵੀ ਮੈਂ ਬੜਾ ਵੱਡਾ ਹਾਂ, ਭਰਮੇ ਭੂਲਾ ਆਵੇ ਜਾਏ, ਉਹ ਖੁਦ ਭੁਲੇਖੇ 'ਚ ਪਿਆ ਤੇ ਉਹਨੂੰ ਆਪ ਆਉਣਾ ਜਾਣਾ ਪਏਗਾ।
ਸਤਿਗੁਰ ਸੇਵੈ ਸੋ ਜਨ ਬੂਝੈ,
ਕਹਿੰਦੇ ਭਾਈ ਜਿਹੜੇ ਸੱਚੇ ਗੁਰੂ ਦੀ ਸੇਵਾ ਕਰਦੇ ਨੇ ਨਾ, ਇੱਥੇ ਕਈ ਵਾਰ ਗੁਰਮੁਖ ਪਿਆਰੇ ਉਲਝ ਜਾਂਦੇ ਨੇ ਵੀ ਗਿਆਨੀ ਜੀ ਨਾਲੇ ਤੁਸੀਂ ਕਹਿੰਦੇ ਗੁਰੂ ਨੂੰ ਕਹੋ, ਨਾਲੇ ਤੁਸੀਂ ਕਹਿੰਦੇ ਪਰਮੇਸ਼ਰ ਨੇ ਲਿਖਿਆ। ਇਹਦਾ ਜਵਾਬ ਹੈ ਗੁਰਮੁਖੋ, ਗੁਰ ਪਰਮੇਸ਼ਰ ਏਕੋ ਜਾਣ। ਆਪਾਂ ਗੁਰਦੇਵ ਬਾਰੇ ਪੜ੍ਹਦੇ ਹਾਂ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪਾਂ ਭੱਟਾਂ ਦੀ ਬਾਣੀ ਪੜ੍ਹਦੇ, ਗੁਰੂ ਅਰਜਨ ਪ੍ਰਤੱਕ ਹਰ। ਆਪਾਂ ਪੜ੍ਹਦੇ ਹਾਂ ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਵੇਂ ਭੁਲੇਖਿਆਂ 'ਚ ਪੈ ਕਰਕੇ ਆਉਂਦੇ ਜਾਂਦੇ ਨੇ। ਸਤਿਗੁਰ ਸੇਵੇ ਸੋ ਜਨ ਬੂਝੈ, ਜਿਹੜੇ ਸੱਚੇ ਗੁਰੂ ਦੀ ਨਿਮਾਣੇ ਬਣ ਕੇ ਸੇਵਾ ਕਰਦੇ ਨੇ ਉਹਨਾਂ ਨੂੰ ਗਿਆਤ ਆ ਗਈ, ਬੁੱਝ ਲਿਆ, ਉਹ ਸਮਝ ਗਏ।
ਹਉ ਮੈਂ ਮਾਰੇ ਤਾਂ ਦਰ ਸੂਝੈ,
ਉਹ ਸਭ ਤੋਂ ਵੱਡਾ ਰੋਗ ਹੈ ਮੈਂ ਦਾ ਰੋਗ, ਸਭ ਤੋਂ ਵੱਡਾ। ਬਾਣੀ ਕਹਿੰਦੀ ਹਉਮੈ ਦੀਰਘ ਰੋਗ ਹੈ। ਇੱਥੇ ਕਈ ਗੁਰਮੁਖ ਪਿਆਰੇ ਆਮ ਕਰਕੇ ਕੋਈ ਭੈਣਾਂ ਕਿਤੇ ਵੀਰ ਮਿਲਦੇ ਰਹਿੰਦੇ ਤੇ ਉਹ ਕਹਿੰਦੇ ਵੀ ਗਿਆਨੀ ਜੀ ਜਿਹੜੀ ਅੱਗੇ ਆਉਂਦੀ ਸਾਨੂੰ ਸਮਝ ਨਹੀਂ ਪੈਂਦੀ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ। ਨਾਲੇ ਬਾਣੀ ਦੀ ਇਹ ਪੰਕਤੀ ਵੀ ਹੰਕਾਰ ਦੀਰਘ ਰੋਗ ਤੇ ਨਾਲੇ ਦਾਰੂ, ਇਹ ਦੋਵੇਂ ਗੱਲਾਂ ਕਿਵੇਂ? ਇਹਦਾ ਗੁਰਮੁਖੋ ਜੋ ਸਾਨੂੰ ਅਰਥ ਸਮਝ ਪੜਾ ਅਰਥ ਪੜਾਇਆ ਗਿਆ ਨਾ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੇ, ਉਹਨਾਂ ਆਖਿਆ ਸੀ ਵੀ ਗੁਰਮੁਖੋ ਹਉਮੈ ਦੋ ਤਰ੍ਹਾਂ ਦੀ ਹੈ, ਦੋ ਤਰ੍ਹਾਂ ਦੀ ਹਉਮੈ, ਇੱਕ ਚੰਗੀ ਇੱਕ ਮਾੜੀ। ਇੱਕ ਨੂੰ ਕਹਿੰਦੇ ਨੇ ਮੈਲੀ ਹਉਮੈ ਤੇ ਇੱਕ ਨੂੰ ਕਹਿੰਦੇ ਨੇ ਸ਼ੁੱਧ ਹਉਮੈ। ਮੈਲੀ ਹਉਮੈ ਇਹ ਹੈ ਮੈਂ ਬੜਾ ਵਿਦਵਾਨ ਹਾਂ, ਮੈਂ ਬੜੀ ਬਾਣੀ ਪੜ੍ਹਦਾ, ਮੈਂ ਬੜੀ ਸੇਵਾ ਕਰਦਾ, ਮੈਂ ਬੜਾ ਦਾਨੀ ਹਾਂ, ਆਪਣੀਆਂ ਨਿੱਜੀ ਕਰਤਬਾਂ ਕਰਕੇ ਹੰਕਾਰ ਹੋਣਾ, ਇਹਨੂੰ ਕਹਿੰਦੇ ਨੇ ਮੈਲੀ ਹਉਮੈ। ਤੇ ਸ਼ੁੱਧ ਹਉਮੈ ਕਿਹੜੀ ਹੈ? ਆਪਣੇ ਆਪ ਨੂੰ ਪਾਸੇ ਕਰਕੇ ਗੁਰੂ ਤੇ ਮਾਣ ਕਰਨਾ, ਮੈਂ ਕਲਗੀਧਰ ਦਾ ਸਿੱਖ ਹਾਂ ਤੇ ਕਲਗੀਧਰ ਪਾਤਸ਼ਾਹ ਮੈਨੂੰ ਨਰਕਾਂ ਜਾਣ ਨਹੀਂ ਦੇਗਾ। ਸ਼ੁੱਧ ਹਉਮੈ ਇਹ ਹੈ, ਉਮਰਾ ਕਹਿੰਦਾ ਵੀ ਬਹਿ ਜਾ ਭੱਠੀ 'ਚ, ਤੇ ਬਾਬਾ ਵਿਧੀ ਚੰਦ ਕਹਿਣ ਲੱਗਾ ਉਮਰਿਆ ਤੂੰ ਅੱਜ ਚੈਲੰਜ ਕੀਤਾ, ਬਾਲਣ ਤੇਜ਼ ਰੱਖੀ, ਮੈਨੂੰ ਪਤਾ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਮੇਰਾ ਰੋਮ ਨਹੀਂ ਸਣ ਦੇਣਾ, ਮੈਂ ਹੈ ਲੇਕਿਨ ਗੁਰੂ ਦੀ ਮੈਂ ਵੀ ਮੇਰਾ ਇਕੱਲਾ ਤਗੜਾ ਹੈ। ਅਸੀਂ ਪੜ੍ਹਦੇ ਹਾਂ ਨਾ ਆਹ ਭੱਟ ਸਾਹਿਬ ਦਾ ਮੇਲਾ ਲੰਘਿਆ, ਜਿਹੜਾ ਭੱਠੀ ਵਾਲਾ ਭਰਾ ਸੀ ਉਹਦਾ ਨਾਮ ਉਮਰਾ ਕਰਕੇ ਲਿਖਿਆ ਉਮਰਾ, ਬਾਬੇ ਵਿਧੀ ਚੰਦ ਦੇ ਨਾਨਕੇ ਸਿਰਿਆੜੀ ਸਨ, ਪਿਆਰ ਸੀ ਮੇਲ ਮਿਲਾਪ ਸੀ। ਤੇ ਬਾਬਾ ਜੀ ਆਏ ਤੇ ਕਹਿਣ ਲੱਗੇ ਮੇਰੇ ਅੱਜ ਮੇਰੀ ਮਦਦ ਕਰ, ਤੂੰ ਮੇਰਾ ਦੋਸਤ ਹੈ। ਕਹਿਣ ਲੱਗਾ ਭਰਾਵਾ ਮੈਂ ਤੇਰੀ ਮਦਦ ਕੀ ਕਰਾਂ, ਆਹ ਭੱਠ ਹੈਗਾ ਭੱਠ 'ਚ ਬਹਿ ਜਾ। ਤੇ ਬਾਬਾ ਵਿਧੀ ਚੰਦ ਕਹਿਣ ਲੱਗਾ ਮਿੱਤਰਾ ਤੂੰ ਬਹੁਤ ਗਲਤ ਕੀਤੀ ਹੈ ਵੀ ਭੱਠ 'ਚ ਬਹਿ ਜਾ, ਤੂੰ ਮੇਰੇ ਗੁਰੂ 'ਤੇ ਕਿੰਤਾ। ਕਹਿਣ ਲੱਗਾ ਤੇਰਾ ਗੁਰੂ ਪੂਰਾ ਵਿਧੀ ਚੰਦਾ, ਤੇ ਕਹਿਣ ਲੱਗਾ ਜੇ ਗੁਰੂ ਪੂਰਾ ਹੈ ਨਾ ਤੇ ਫਿਰ ਝੁਲਕਾ ਤੇਜ਼ ਰੱਖੀ, ਮੈਨੂੰ ਭਰੋਸਾ ਵੀ ਮੇਰਾ ਗੁਰੂ ਮੈਨੂੰ ਤੱਤੀ ਵਾਰ ਹੀ ਲੱਗਣ ਦੇਗਾ। ਇਸ ਕਰਕੇ ਗੁਰਮੁਖੋ ਗੁਰੂ ਸਾਡੇ 'ਤੇ ਕਿਰਪਾ ਕਰੇ, ਸਾਨੂੰ ਇਸ ਗੱਲ ਦਾ ਮਾਣ ਹੋਵੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦਾ, ਸਾਨੂੰ ਮਾਣ ਹੋਵੇ ਵੀ ਅਸੀਂ ਗੁਰੂ ਰਾਮਦਾਸ ਦੇ ਸਿੱਖ ਹਾਂ, ਸਾਨੂੰ ਮਾਣ ਹੋਵੇ ਸਾਡਾ ਕਲਗੀਧਰ ਪਾਤਸ਼ਾਹ, ਜੇ ਸਾਡੇ ਵਰਗਾ ਕੋਈ ਗਲਤੀ ਕਰਨ ਲੱਗਾ ਜੋਗਾ ਸਿੰਘ ਵਰਗਾ ਵੇਸਵਾ ਦੇ ਬੂਹੇ ਅੱਗੇ ਜਾ ਖਲੋ ਕੇ ਤੇ ਸਾਨੂੰ ਨਰਕਾਂ ਤੋਂ ਬਚਾ ਲਏਗਾ, ਇਹ ਮੈਂ ਚੰਗੀ ਹੈ। ਲੇਕਿਨ ਆਪਣੇ ਗੁਣਾਂ ਦੀ ਜਿਹੜੀ ਮੈਂ ਹੈ ਨਾ, ਮੈਂ ਦਾਨੀ, ਮੈਂ ਦਾਤਾ, ਮੈਂ ਬੜਾ ਭਲਾ ਮਾਨਸ, ਮੈਂ ਚੰਗਾ, ਜੋ ਕੁਝ ਵੀ ਹੈ ਇਹ ਸਾਰਾ ਨੁਕਸਾਨਦਾਇਕ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਹਉਮੈ ਮਾਰੇ ਤਾਂ ਦਰ ਸੂਝੇ, ਜਦੋਂ ਇਹ ਆਪਣੇ ਗੁਣਾਂ ਦਾ ਦਾਨ ਦਾ ਪੁੰਨ ਦਾ ਇਤਿਹਾਸਕ ਜਿਹੜੇ ਵੀ ਇਹ ਮੈਲੀ ਹਉਮੈ ਇਹਨੂੰ ਮਾਰ ਲਿਆ ਤੇ ਫਿਰ ਕੀ ਹੋਵੇਗਾ? ਫਿਰ ਪਰਮਾਤਮਾ ਦੇ ਦਰ ਦੀ ਸਾਨੂੰ ਸੋਝੀ ਪੈ ਜਾਏਗੀ। ਉਹਦੀ ਗਿਆਤ ਪੈ ਜਾਵੇਗੀ।
ਕਸ ਤੇ ਸਭ ਦੂਜਾ ਹੁਆ,
ਜੋ ਕੁਛ ਹੋਇਆ ਭਾਈ ਗੁਰਮੁਖੋ ਇੱਕ ਪਰਮਾਤਮਾ ਤੋਂ ਹੀ ਹੋਇਆ ਹੈ।
ਇੱਕੋ ਵਰ ਤੈ ਅਵਰ ਨਾ ਬੀਆ,
ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਵਰਤ ਰਿਹਾ ਹੈ, ਉਹਦੇ ਤੋਂ ਬਿਨਾਂ ਬੀਆ ਦੂਜਾ ਹੋਰ ਕੋਈ ਨਹੀਂ।
ਦੂਜੇ ਤੇਜ ਇੱਕੋ ਜਾਣੈ,
ਇਸ ਪ੍ਰਕਾਰ ਗੁਰਮੁਖੋ ਜੇ ਦਵੈਤ ਨੂੰ ਛੱਡ ਕੇ ਕੇਵਲ ਤੇ ਕੇਵਲ ਆਪਾਂ ਇੱਕ ਨੂੰ ਜਾਣਨਾ ਕਰੀਏ ਤਾਂ
ਗੁਰ ਕੈ ਸ਼ਬਦ ਹਰ ਦਰ ਨਿਸ਼ਾਨ,
ਸਾਣੇ ਦਾ ਭਾਵਨ ਦਾ ਗੁਰਮੁਖੋ ਟੋਂਬੂ, ਜਿਵੇਂ ਆਪਾਂ ਕਹਿੰਦੇ ਵੀ ਮੈਨੂੰ ਆ ਟੋਂਬੂ ਮਿਲ ਗਿਆ ਜਾਂ ਮੈਨੂੰ ਚਿੱਟ ਮਿਲ ਗਈ ਵੀ ਮੈਂ ਅੰਦਰ ਜਾ ਸਕਦਾ, ਅਜੇ ਵੀ ਕਈ ਵਾਰ ਕਰਫਿਊ ਕਰਨ ਲੱਗਦਾ ਤੇ ਆਪਾਂ ਕਹਿੰਦੇ ਕਰਫਿਊ ਪਾਸ। ਇਸੇ ਤਰ੍ਹਾਂ ਨਿਸ਼ਾਨੇ ਦਾ ਭਾਵ ਹੁੰਦਾ ਹੈ ਕਿ ਪਰਿਪੂਰਨ ਪਰਮਾਤਮਾ ਦੇ ਦਰ ਤੇ ਜਾਣ ਦਾ ਪਾਸ ਕਹਿ ਲਈਏ ਆਪਾਂ ਆਮ ਬੋਲੀ 'ਚ। ਗੁਰ ਕੇ ਸ਼ਬਦ ਹਰ ਦਰ ਨਿਸ਼ਾਨੇ, ਗੁਰੂ ਦੇ ਉਪਦੇਸ਼ ਦੇ ਦੁਆਰਾ ਜਿਹੜਾ ਉਹ ਪ੍ਰਲੋਕ ਦਾ ਟੋਂਬੂ ਪਰਮਟ ਕਹਿ ਲਓ, ਇਸ ਪ੍ਰਕਾਰ ਇਹ ਮਿਲ ਗਿਆ।
ਸਤਿਗੁਰ ਭੇਟੇ ਤਾਂ ਇੱਕੋ ਪਾਏ,
ਭਾਈ ਸਤਿਗੁਰ ਨਾਲ ਮਿਲਾਪ ਹੋ ਗਿਆ ਤੇ ਕੇਵਲ ਇੱਕ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਫਿਰ ਕੀ ਹੋਏਗਾ।
ਵਿੱਚੋਂ ਦੂਜਾ ਠਾਕੁਰ
ਹਾਏ, ਸਾਡੇ ਉਹ ਦਵੈਤ ਭਾਵ ਇਹ ਮਾੜਾ ਇਹ ਫਲਾਨਾ, ਆਪਾਂ ਜਿਵੇਂ ਦੂਜਿਆਂ ਦੇ ਪ੍ਰਤੀ ਨਫ਼ਰਤ ਕਰਦੇ ਹਾਂ ਨਾ, ਹਜੇ ਉਹ ਕਹਿੰਦੇ ਨਾ ਸਾਡੇ ਅੰਦਰ ਦਵੈਤ ਭਾਵ ਹੈ ਨਾ, ਇਹਨੂੰ ਵਾਹਿਗੁਰੂ ਰੋਕ ਦੇਗਾ ਠਾਕ ਤੋਂ। ਪਾਪ ਜਿਵੇਂ ਹੱਥ ਮਾਰ ਕੇ ਆਪਾਂ ਧੱਕਾ ਮਾਰ ਕੇ ਨਾ, ਧੱਕਾ ਮਾਰ ਕੇ ਰੋਕ ਦੇਵੇਗਾ।
ਜਿਸ ਦਾ ਸਾਹਿਬ ਡਾਡਾ ਹੋਏ,
ਤਕਰੀਬਨ ਆਪਾਂ ਸਾਰਿਆਂ ਨੂੰ ਪੰਕਤੀ ਆਉਂਦੀ ਕਿ ਇਹਦੇ ਜਿਹੜਾ ਮਾਲਕ ਸਤਿਕਾਰਯੋਗ ਹਸਤੀ ਪਰਮੇਸ਼ਰ ਜਿਹਨਾਂ ਦਾ ਗੁਰੂ ਡਾਡਾ ਨਾ ਤਗੜੀ ਬਲ ਵਾਲਾ ਹੈ,
ਤਿਸ ਨੂੰ ਮਾਰ ਨਾ ਸਕੈ ਕੋਈ,
ਉਹਨਾਂ ਦੀ ਕੋਈ ਤਾਕਤ ਮਾਰ ਨਹੀਂ ਸਕਦੀ। ਦੀਪ ਸਿਆਂ ਇਹ ਬਹੁਤੀਆਂ ਫੜਾਂ ਨਾ ਮਾਰ, ਗੁਰੂ ਰਾਮਦਾਸ ਦੇ ਦਰਬਾਰ ਤੇ ਜਾਣਾ ਬੜਾ ਔਖਾ, ਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਮੈਂ ਜਾਣ ਵਾਲਾ ਕੌਣ ਆ, ਇਹ ਤਾਂ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਤੇ ਮੈਨੂੰ ਲਿਜਾਏਗਾ। ਜਮਾਲ ਖਾਂ ਨੇ ਵਾਰ ਕੀਤਾ, ਜਿਹੜਾ ਬਾਬਾ ਦੀਪ ਸਿੰਘ ਦਾ ਸੀਸ ਕੱਟਿਆ ਉਸ ਬੰਦੇ ਦਾ ਨਾਂ ਸੀ ਜਮਾਲ ਖਾਂ। ਜਮਾਲ ਖਾਂ ਨੇ ਵਾਰ ਕੀਤਾ, ਬਾਬਾ ਜੀ ਨੇ ਵਾਰ ਕੀਤਾ, ਜਮਾਲ ਖਾਂ ਦਾ ਸਿਰ ਵੀ ਕੱਟਿਆ ਗਿਆ ਤੇ ਬਾਬਾ ਦੀਪ ਸਿੰਘ ਦਾ ਸੀਸ ਵੀ। ਤੇ ਕੋਈ ਗੁਰਸਿੱਖ ਭਾਈ ਬਲਵੰਤ ਸਿੰਘ ਨੇ ਆਖਿਆ ਬਾਬਾ ਜੀ ਗੱਲ ਵਿਗੜ ਗਈ, ਕਿਉਂ ਭਾਈ ਅਜੇ ਗੁਰੂ ਰਾਮਦਾਸ ਦਾ ਦਰ ਦੂਰ ਹੈ ਤੇ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਬਾਬਾ ਵਿਧੀ ਚੰਦ, ਬਾਬਾ ਦੀਪ ਸਿੰਘ ਕਹਿਣ ਲੱਗੇ ਬਲਵੰਤ ਸਿੰਘ ਅਜੇ ਵਿਗੜਿਆ ਵੀ ਕੀ ਹੈ, ਸੀਸ ਕੱਟਿਆ ਗਿਆ ਕਹਿੰਦੇ ਵਿਗੜਿਆ ਵੀ ਕੀ ਹੈ। ਤੇ ਜਿਵੇਂ ਆਪਾਂ ਪਹਿਲਾਂ ਵਿਚਾਰਿਆ ਨਾ ਵੀ ਆਪਾਂ ਨਿੱਕਾ ਜਿਹਾ ਕੰਮ ਕਰਕੇ ਕਹਿੰਦੇ ਵੀ ਆਹ ਬੁਰਜੀਆਂ ਗਿਆਨੀ ਜੀ ਮੈਂ ਬਣਾਈਆਂ, ਇਹ ਕਮਰੇ ਦੀ ਸੇਵਾ ਮੈਂ ਕੀਤੀ, ਆਹ ਤੱਪੜ ਮੈਂ ਦਿੱਤੇ, ਸਦਕੇ ਜਾਵੇਂ ਆਪਾਂ ਐਵੇਂ ਨਹੀਂ ਕਹਿੰਦੇ ਧੰਨ ਬਾਬਾ ਦੀਪ ਸਿੰਘ, ਐਵੇਂ ਨਹੀਂ ਜੇ ਕਹਿੰਦੇ। ਉਹ ਖਾਸ ਗੱਲ ਹੈ, ਖਾਸ ਗੱਲ ਕੀ, ਸੀਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਰੱਖ ਕੇ ਆਖਿਆ ਪਾਤਸ਼ਾਹ ਮੇਰਾ ਮੁਝਮੇ ਕੁਛ ਨਹੀਂ, ਸੀਸ ਦੇ ਕੇ ਵੀ ਆਖਿਆ ਕੁਝ ਨਹੀਂ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਤੇਰਾ ਤੈਨੂੰ ਦਿੱਤਾ ਮੈਂ ਕੀ ਆਖਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦਾ ਸਹਿਬ ਬਲੀ ਹੈ ਨਾ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ।
ਸਾਹਿਬ ਕੀ ਸੇਵਕ ਰਹਿ ਸਰਣਾਈ,
ਜਿਹੜਾ ਭਾਈ ਸੇਵਕ ਹੈ ਨਾ ਉਹਦਾ ਫਰਜ਼ ਬਣਦਾ ਵੀ ਆਪਾਂ ਸਹਿਬ ਦੀ ਸ਼ਰਨ ਲਈਏ। ਮੈਂ ਤਕਰੀਬਨ ਗਾਏ ਬਗਾਏ ਬੇਨਤੀ ਕਰਦਾ ਰਹਿਣਾ, ਜਦੋਂ ਵੀ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹੋ ਨਾ, ਜ਼ਰੂਰ ਪੜਿਆ ਕਰੋ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ।
ਆਪੇ ਬਖਸ਼ੇ ਦੇ ਵਡਿਆਈ,
ਇਹ ਭਾਈ ਸੇਵਾਦਰ ਬਣ ਕੇ ਆਪਾਂ ਸ਼ਰਨ ਚ ਰਵਾਂਗੇ ਨਾ, ਉਹ ਬਖਸ਼ ਦੇਗਾ, ਉਹ ਸਾਨੂੰ ਮਾਣ ਬਖਸ਼ੇਗਾ।
ਇਸ ਤੇ ਉਪਰ ਨਾਹੀ ਕੋਈ,
ਆਪਾਂ ਕਹਿੰਦੇ ਹਾਂ ਵੀ ਇਹ ਮੀਤ ਪ੍ਰਧਾਨ ਹੈ, ਇਹ ਸੀਨੀਅਰ ਪ੍ਰਧਾਨ, ਇਹ ਜੂਨੀਅਰ ਪ੍ਰਧਾਨ, ਇਹ ਕਈ ਤਰ੍ਹਾਂ ਦੇ ਉਪਨਾਮ ਨੇ। ਹਜ਼ੂਰ ਕਹਿੰਦੇ ਭਾਈ ਉਸ ਪਰਮਾਤਮਾ ਤੋਂ ਅਗਾਂਹ ਕੋਈ ਪਰਮਾਤਮਾ ਨਹੀਂ, ਉਸ ਵਾਹਿਗੁਰੂ ਤੋਂ ਅੱਗੇ ਕੋਈ ਵੱਡਾ ਨਹੀਂ, ਤੇ ਉਸ ਤੇ ਉੱਪਰ ਨਾ ਹੀ ਕੋਈ, उस वाहिगुरू तो उच्ची होर कोई अस्ती नहीं।
कौन डरे डर किस का हो,
जेडे ओदे बन गए ने गुरमुख उन्हां नूं कोई डर नहीं। ते डर क्यों, कौन डरे डर किसका होए, जिस वाहिगुरू दे नाल उन्हां दा प्रेम है उन्हां दी रक्षा करदे ते उन्हूं की डर। एक अर्थ इहदा आया। दूसरा अर्थ है जिहड़ा परमात्मा वह है सुप्रीम पावर सारी उहदे पहुंच ने ओनू कादा डर, वह कि डरेगा।
गुरमती सात वसा शरीर,
तेरे मन की भड़कना, तेरा मन कलपदा, तू दुखी है ना, तू गुरु की मत नू ग्रहण नहीं किया। जिन्होंने गुरु की मत लै ली ना उन्होंने मन में शांति शरीर तो भाव उन्हों का सूखम जरा मन है वह टका है।
शब्द चीन फिर लगा ना पीर,
तो भाव विचारना जिहड़ा गुरु का शब्द है उन्होंने विचारिया कर, फिर लगे ना पीर, फिर तेनों किसी प्रकार की दर्द नहीं होगी। क्योंकि हम साडा परिवार का मैंबर चला गया, आप रोने वराग आ जो गुरु के शब्द की विचार करांगे ना, तो गुरु कहिंदा राणा राओ ना को रह, रंग नतोंग फकीर, वारी आपो अपनी, कोई ना बंधे तीर।
आवे ना जाए ना दुख पाए,
गुरमुख प्यारे जिन्हें शब्द नू विचार लिया ना वह जन्म लेके आए, तेरे जन्म नहीं होया ते जानगे किथे इस प्रकार किसी प्रकार का दुख नहीं।
नामे राते सहज समाए,
इस प्रकार परमात्मा दे नाम चरंगे होण करके उन्हां गुरमुख प्यारियां दा मन अडोल हो गया।
नानक गुरमुख वेखै हदूर,
सतगुरु पातशाह कहिंदे भाई गल इथों बणी, जिहड़े गुरमुख ने ना ओ वाहिगुरु नूं हाजर नाजर समझदे हन।
मेरा प्रभु सद रहिआ भरपूर,
परिंदा किते सतगुरु अमरदास पातशाह कहिंदे गुरमुख परमात्मा सदीवी तौर ते है, हर थां ते व्यापक है, ते भरपूर तो भाव लबा लब है, उहदे च किसी प्रकार की कोई कमी नहीं। सतगुरु पातशाह साडे ते कृपा करन, क्योंकि शब्द लमेरा है, बाकी ते आपां गुरमुख कल नूं विचार करांगे। सतगुरु ग्रंथ सच्चे पातशाह साडे ते कृपा करन, गुरु दा सिद्धांत साडे जीवन दा अंग बने। गुरु ग्रंथ सच्चे पातशाह दा कुटान कुटान धन्नवाद, गुरु के संगतां दा धन्नवाद, भुलां चुकां दी माफी जी।
नानक गुरमुख वेखै हदूर, मेरा प्रभ सद रहिआ भरपूर।
वाहिगुरु जी का खालसा, वाहिगुरु जी की फतेह।